जे किते कोई बैराग ते टिके कोई किरदे वाला परचोले ते उस दे किरदे नू उस दे अंदर नू चंजून के चला जांदा है। आपां इस अत दी सर्दी दे महीने विच भावें हिंदुस्तान दी धरती भावें बाहर आप बैठे हो, इस अत दी सर्दी दे मौसम विच आपां घर निग माने हां, अपने बच्चियां नू अपने माता पिता नाल अपने परिवार विच सुख आनंद नाल दिन कढ़ने हां, पर जदों किते तवारीख दे हिस्ट्री दे इतिहास दे पन्नियां नू पलट के देखो ते अज तो 300 साल पिछे चले जाओ ते हैरानगी हुंदी है। सन 1704 दसंबर दा महीना जेड़ा गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरुदेव उन्हें इस महीने विच किन्नी कु वड्डी कुर्बानी सिख सिख लई कर दिती। अपने पुत्र अपने सत्कारयोग माता अपने बेगमपुरे वर्गे शहर आनंदपुर साहब की धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इहनूं केवल इहना समझियो कि शायद कोई फसाद की गल नहीं, जिहड़ी पहली जंग मेरे गुरुदेव ने पौंटा साहिब की धरती ते लड़ी है। चित कीता अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिख्या दित्ती जिहड़े कुरबानी देण वाले ने, इस संबंधी अर्ज करनी। आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए, हजूर आप कृपा करके विच वरतो साडे अंदर नू टिका एकाग्रता अपने चरणा दी भावना श्रद्धा बख्श दियो। करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कारयोग भाई साहब जी होरी जो हजूर दी पवित्र बाणी विचों असानू शब्द सरवण करा रहे सन, बिन भागा सत संग ना लभै बिन संगत मैल परी जय जियो, एक खिन इस संबंधी अर्ज करके अगे तुरने। हजूर कहिंदे ने मनुख दे अंदर दी मलीनता जिहड़ी है वह सत संगत तो बिना उतर नहीं सकती, ते दूसरा वचन कीता सत संगत भागा तो बिना कदी नसीब नहीं हो सकती। गुरु ग्रंथ साहिब दी पवित्र बाणी ने कर्म फिलोसफी नूं इन्हां भागां दा जिहड़ा सबजैक्ट है इहनूं प्रवान कीता है। पूर्वले कीते हुए कर्मां दा जिक्र हजूर करदे ने ते जिहड़े आपां कर्म हुण करने आं उन्हां दा जिक्र भी हजूर ने बाणी विच कीता है। साहिब कहिंदे भागां तो बिना कदी सत संगत नहीं लभदी। हजूर दा इक वचन होर भी आउंदा है आपां पढ़ने आं, वड भागी हर संगत पावै, उत्थे भी गल भाग दी कीती, पर नाल कहिंदे भागहीन भ्रम चोटा खावे, फिर कहिंदे बिन भागा सत संग ना लभे। हजूर दी बाणी विच इक होर प्रमाण आउंदा है वड भागी साध संग प्राप्त तिन भेटत दुरमत खोई, वड्डिया भागा वालिया नू सत संगत मिली। हजूर दी बाणी विच इक होर शब्दन आउंदा है कि संत सभा ओट गुरपूरे भागा तो बिना नहीं तुर मस्तक लेख लिखाए। साहब दी बाणी विच इक होर वचन आउंदा है कि भागा तो बिना संगत नहीं। साहब कहिंदे पूर्व कर्म अंकुर जा प्रगटे भेट्यो पुरख रसक बैरागी, कहिंदे जदों पूर्वले कीते हुए बीजे हुए कर्मां दा बीज पुंगरिया ते फिर की मिलिया कोई नाम रसक बैरागी पुरश जिदा किरदा नाम विच बह तुरिया है। साहब कहिंदे पूर्वली कमाई नाल किते उस गुरमुख दी संगत नसीब हो गई। पूर्व कर्म अंकुर जब प्रगटे भेट्यो पुरख रसक बैरागी, ते ओनू मिलके की होया? साहब कहन लगे ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ। ਮਿਲਿਓ ਅੰਧੇਰ ਮਿਟ ਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ ਤੇ ਆਪ ਜੀ ਆਉਂਦੇ ਹੋ, ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ। ਕਈ ਹਫ਼ਤੇ ਬਾਅਦ ਆਉਂਦੇ ਨੇ, ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ। ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦੇਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੀ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ ਕਬੀਰ, ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ। ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ? ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ, ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ। ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟ ਪੂਜੀ ਬਣ ਕੇ, ਅੱਠ ਬਾਹਾਂ ਬਣਾ ਕੇ, ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ, ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ। ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ, ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਝਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਝਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ। ਮਨ ਨੇ ਕਿਹਾ, ਮਣਾ ਤੇਰੇ ਨਾਲ ਠੱਗੀ ਵੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ, ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ, ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ, ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ। ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ, ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ, ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ। ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ 2 ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸ ਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ, ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸ ਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਈ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲ ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਹੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਪੰਘਾਣੀ ਤੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ ਤੇ ਕਹਿੰਦੇ ਨੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਸੀ, ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ, ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ? ਤੇ ਭਾਈ ਵੀਰ ਸਿੰਘ ਲਿਖਦੇ ਨੇ ਮਾਂ ਕਹਿਣਾ, ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਪੰਘਾਣੀ ਦੇ ਯੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ, ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਹ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ, ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕੇ। ਕਹਿੰਦਾ, ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ, ਇਹਨੇ एक कीमती हाथी अपने घरों लिया जिस दा नाम प्रसादी हाथी रखा गया सी। दूसरा इन्हें चंदन की चौंकी अपने घरों लई। तीसरा इन्हें पांच कला शस्त्र लिया। ये तिने चीजा लैके मेरे गुरु गोबिंद राय के दरबार विच ए आनंदपुर साहब की धरती नू आए। साध संगत जदों ये पहुंचे आनंदपुर साहब की धरती ते गुरु गोबिंद राय दे इन्हें दीदार किते। मैं ये अर्ज सनोजे भी करके आया, सिर्फ इको विशा रखिया सी भी तवारीख दे पन्ने आप नाल सांझे कर सकां। केवल अज दा सबजैक्ट इतिहास विचों ये तिने चीजा लैके गुरु गोबिंद राय दे चरणा विच इन्हें नमस्कार कीती। ते जेड़ा ये हाथी सी इहदा पूरा रंग जेड़ा सी ओ चिट्टा सी। इहदी सुंड तो लैके पूंछ तक सारे तन ते इक काली जी धारी सी। ते सिख विद्वान कहिंदे ने इन्ना सियाणा सी अपनी सुंड विच चौर पकड़ के गुरु गोबिंद सिंह जी दे शीश उत्ते चौर करदा सी। जदों हजूर ने शिकार खेड के आउणा यह हाथी सुंड विच पानी भर के साहब दे चरणा नू मल के पानी नाल धोंदा सी। ते धोण तो बाद अपनी सुंड विच कपड़ा पकड़ के साहब दे चरणा नू साफ करदा सी। तीसरा काम इन्हें की करना, जदों सतगुरु ने तीर चलाने भावें तीर एक दो चार मील ते जाए हजारां तीरां विचों गुरु गोबिंद सिंह दे तीर नू पहचान के उत्थों लिया के साहब दे चरणा विच रख दिंदा सी। इन्ना सिखाया, साहब दी चरणा दी सेवा करदा रहा। जिहड़ा पंज कला शस्त्र सी इहदी कला दबांदे सन गात्रे दी कृपाण बन जांदी सी। शस्त्र इक्को ही सी, कला दबाणी विचों पिस्तौल निकलना, कला दबाणी विचों खंजर बन जाना, छोटी जी गुरज बन जानी। कहण तो मुराद एक शस्त्र विचों कला दबाण नाल बटन दबाण नाल पंज शस्त्र देड़े सन निकल आउंदे सन। फिर इहने कीमती एक चंदन की चौंकी भेट कीती। साहब दे चरणा विच दातां दे के रतन राय वापस चला गया। ते जिस रियासत विच आनंदपुर साहब वसिया उस रियासत दा नाम सी कहलूर। ते कहलूर दा उस वक्त राजा सी भीम चंद। कहिंदे ने एक वारी ये साहब दे दरबार विच आया जो पंघाणी दे जुद दा मुढ वजदा। सतगुरु दे घर विच आया, इस प्रसादी हाथी नू तकिया, चंदन दी चौंकी तकी, पंज कला शस्त्र तकिया। ते गुरु के दरबार की महिमा देख के अंदर जेड़ा इको दम ईरखा विच भड़क उठिया। एक फकीर बंदा पहाड़ी ते रहिंदा है, इहदे कोल इन्नियां कीमती वस्तुआं, इह दाता इह चीजा तां मेरे वर्गे राजे दे घर विच होणियां चाहीदियां। मन इक फुरना बना लिया, मना जिवें किवें होवे गुरु गोबिंद सिंह तो छल करके धक्का करके जोर करके इह चीजा मैं खोह के अपने घर लियाउणियां। वापस तां गया चला, पर कुछ दिनों तो बाद भीम चंद के पुत्र का नाम सी अजमेर चंद। एदा रिश्ता कहिंदे ने एक श्रीनगर रियासत है, उस वक्त रियासत सी, खेमकुंड साहब नू जाओ अजे भी ये पौंटा साहब तो अगे शहर हुंदा है श्रीनगर। इस रियासत का राजा सी फतेह शाह। फतेह शाह की लड़की का रिश्ता राजे भीम चंद के लड़के अजमेर चंद नाल होया है। ते जदों बच्चे का सगन होना सी इन्हें एक चाल चली के मना गुरु गोबिंद सिंह दे दर तो मिठी जी चाल चल के ते सारियां चीजां मैं अपने घर विच लै आवां, एक वारी लै आवां ते इस फकीर दी की ताकत मेरे तो चीजां दोबारा खो सके। सिख तवारी कहिंदी इस भीम चंद ने अपना मंत्री वजीर भेजिया कि यह सारियां चीजां प्रसादी हाथी काबल दी संगत दी भेजिया होया कीमती तंबू ते चाननी कनातां ये चंदन दी चौंकी मेरे घर विच रिश्तेदार आने ने एक वारी दे दियो ते जदों बच्चे दा सगन लग गया मैं ये वापस कर दियांगा। आके वजीर ने फरियाद कीती ते गुरु गोबिंद सिंह जी ने सुन के एक गल कही सी, कहन लगे ओ मंत्री जे किते भावना शरदा नाल आउंदो ते शायद ये दाता ये चीजा तुहानू दे देंदे, पर तेरे राजे दा मन खोटा है, एक वारी चीज गई ओ कहिंदा वापस नहीं आउणी ते नाले जेड़ी गुरु के दरबार दी चीज है ना सच जानी ए बादशाहां दे दरबार दी शोभा नहीं बन सकती। ए पातशाह दा दरबार है बादशाह दा नहीं। एक मैं अर्ज करा, आ हैदराबाद दे निजाम ने नवाब ने एक खिन विचों निकल लगा, एक कीमती चांदनी भेट कीती सी जिहदी उस वक्त कीमत 1,45,000 दे करीब सी। महाराजा रणजीत सिंह शेरे पंजाब ने राम बाग विच ए चाननी अपने सिर ते लाई ते जदो कीमती चाननी तकी थल्यों उठ के कहिंदा मेरे सिर ते नहीं ए चाननी गुरु के दरबार भी चंगी लगदी उतरवा के लै गया ते जदो दरबार साहिब भेट कर लगा अगो पुजारियां ने जवाब दिता सी जेड़ी चाननी एक वारी बादशाह दे सिर ते लग जाए वो गुरु दरबार ते नहीं ए पातशाह दे पातशाह दा घर है ते फिर कहिंदे ने तरले लैके कहिंदा सी इहनू प्रवान तां कर लो हैरानगी दी गल दो पिंड तनखाह वजो लाए गए सन शेरे पंजाब नू केवल इस करके कि जेड़ी चीज गुरु दर ते भेट करनी पहला अपने सिर ते तू क्यों लाई आ दो पिंड अजे तीकरा वह दरबार साहब के नाम उन्हों का मामला उन्हों का जोड़ा लगान है ये आता रहा परत के ये चांदनी खजाने उत्ते लाते रहे उन्होंने गुरु साहब के प्रकाश कर लग्या नहीं एक बारी प्रिंस ऑफ वैल जदों अमृतसर गए तो उत्थे कोई झोली चुका ने यह चाननी उहदे सिर ते ला दिती पुजारियां ने उस दिन तो बाद वो चाननी लपेट के केवल एक शीशे के बक्से विच रखी जिहड़ी 84 दे कांड वेले अगन भेट हो गई केवल उहदी सवाह दीआं भरीआं होईआं बोरीआं कोल रह गईआं वो चाननी का नामो निशान मिट गया कहण तो मुराद कि जिहड़ी चीज गुरु दरबार की शोभा है वह अपने घर की नहीं क्योंकि सिख की तो भावना ही है वे कि मेरा घर बने ना बने पर सब तो पहला मेरे गुरु का घर बनना चाहिए मेरे घर भावें एक वक्त की रोटी पके ना पके मेरे बाबे दे दर ते 24 घंटे अठे पैर लंगर चलना चाहिए मैनू तन ढक्कन नू कीमती कपड़े मिल ना मिलन पर जेड़ा बाबे नानक दे दर ते आ जाए वह तन तो नगन ना जाए वो तन ढक्कन वास्ते बत्तर दिते जाण भीम चंद का मन कच्ची सी साहब ने जवाब दे दिता ते भीम चंद ने एक तैया कर लिया ते जिन्नी देर तक गुरु गोबिंद सिंह तो यह चीजा नहीं खोंदा उन्नी देर तक मैं इहनू चैन नाल टिकन नहीं देना एक घटना यह सी ते दूसरी घटना जो भीम चंद गया सिख विद्वान डॉक्टर करतार सिंह लिखते ने वेख्या भी गुरु गोबिंद सिंह दे दर ते भाई जैते वर्गे बैठे इत्थे भाई बचित्र सिंह वर्गे बैठे इत्थे जिन्हां नू शूदर कहा जांदा सी उह गुरु दे कोल बैठ के लंगर छकण ते भीम चंद ने नफरत भरे शब्द कहे सन गुरु गोबिंद सिंह तुसी खत्री हो असी राजपूत हां जिहड़े आ तुसी नीवी जातां वाले शूदर इकट्ठे कीते ने इन्हां नू की पता के बादशाहियां की हुंदियां ने साडे खून विच बादशाही है ये सारे बाहर कर दे ते असी तेरे सिख बननू तैयार हां क्योंकि जिहड़े सारी जिंदगी काम नीवे करदे रहे सरदार बन सकदे ने उत्थे रतन सिंह पंगू ने एक बचन बड़ा सोहना कहा गुरु गोबिंद सिंह ने मुखातब होके भीम चंद नू कहा सी सजना के चेते रखी इन गरीब सिंगन को देऊं पातशाही ये याद करे हमरी गुरियाई दूसरा बचन क्या सी जाकी जा जात गोत कुल माही सरदारी ना पई कदाही तू कहने नीच ने नहीं इन्हीं को सरदार बनाऊं तब गोबिंद सिंह नाम कहाऊं ए नीवे नहीं भीम चंद तरफ उठिया भी जेड़े कल तक साडे घरां विच कम करदे सन वो अज घोड़ियां दी सवारी करदे ने केवल जंग दा मकसद ए नहीं सी के केवल ए चीजां वो तड़प उठिया कि जिन्हां लोकां नू वेद मंत्र पढ़न दी मनाई सी वो अज गुरबाणी दा कीर्तन ते कथा पे करदे सन जिन्हां लोकां दे घर कदी व्याह समय ढोलकी नहीं सी वजदी गुलाम सन वो रणजीत नगारे ते चोटां पे मारदे सन जिन्हां दे घरां विच कदी उच्ची साह नहीं सी लै दिता जांदा उन्हां दे सिर ते अज फर्रे पै झुलदे सन मन दे उत्ते इन्नी कु ईरखा दी अग बली कि इन्हां लोकां नू जिन्हां नू गुरु वै चुकदा है कल नू साडी रियासत काबू ना करन इस तों पहला गुरु गोबिंद सिंह नू राह विचों साफ कर दिता जाए कारण सिर्फ इह कहा कि चीजां नहीं दित्तियां उधर गुरु गोबिंद सिंह आनंदपुर साहिब दी धरती ते टिके ते दो रियासतां सन बड़ियां नेड़े मैं थोड़ा जिहा इतिहासक पक्ष लै रहा एक शहर है हिमाचल विच नाहन इहनू अज भी शब्द उत्ते वरदे नाहन इतिहासक गुरुद्वारा है इहनू उस वक्त सिरमौर भी कहा जाता सी सिरमौर ते श्रीनगर नाहन का राजा सी मेदनी प्रकाश श्रीनगर का राजा सी फतेह शाह फतेह शाह की लड़की की मंगनी हो गई सी भीम चंद के लड़के नाल फतेह शाह की राम राय नाल बड़ी सांझ सी राम राय की दिल्ली दरबार भी सी ते धक्के नाल फतेह शाह ने मेदनी प्रकाश का जिहड़ा इलाका सी उहनू अपने कब्जे विच लै लिया मेदनी प्रकाश सोचता एक पासे भीम चंद नाले दी रिश्तेदारी, दूसरे पासे दिल्ली दरबार विच दी सांझ, तीजा राम राय वर्गा करामातीए दे पिट ते मेरे गरीब दा तां दुनिया विच कोई है नहीं। जदों चिंता ने इहनू खा लिया फिर किसी ने सलाह दित्ती, सजना जे इन्हां सारिआं नाल कोई टक्कर लै सकदा है ते आनंदपुर दा वासी गुरु गोबिंद राय उहदे चरण अपने घर विच पवा। जिथे गुरु गोबिंद राय खलो गया दुनिया की कोई ताकत नहीं कि उहदे नाल आ के टक्कर लै सके। तवज्जो दिया जे साहब आनंदपुर साहब ने ते राजे फतेह शाह दे नाल जिहदी ईरखा लड़ाई आपसी मेदनी प्रकाश दी, इन्हें पत्रका भेज के कहा गुरु गोबिंद सिंह मेरा इलाका बड़ा सोहना रमणीक है ते जे कुछ दिन तुसी आके चरण पाओ ते मेरी धरती दे भाग जाग पैण। साहब उहदी पत्रका नूं सुण के 500 सिख अपने नाल लै परिवार नूं लिया ते पहुंचे ने ते मेदनी प्रकाश ने दुख रोया, महाराज मेरा जीना हराम कर दिता है फतेह शाह ने। ते साहब ने श्रीनगर तो फतेह शाह नूं बुलाया ते राजा मेदनी प्रकाश दोनों नूं इकट्ठे बिठा के आपस विच सुलाह करा दिती। फतेह शाह ने जिस इलाके ते कब्जा किया सी उहने मेदनी प्रकाश दा ओ इलाका वापस कर दिता। दोनों ने गुरु की रज के सेवा की। इत्थे फिर साहब कुछ दिन ठहरे ते महाराज फिर विचित्र नाटक विच कहिंदे ने, देश चाल हम ते पुन भई शहर पावटे की सुध लही। कहिंदे ने असी अपने देश नूं छड्डिया, हुण तुहानी दा जिहड़ा प्रसंग दसम ग्रंथ विच उहदे आधार ते, देश चाल हम ते पुन भई शहर पावटे की सुध लही, कलंदरी तट करे बिलासा कलंदरी दर ते यमुना। कहिंदे ने यमुना नदी दे कंढे बैठ के असी कई खेड खेडियां, उत्थे रब की याद भी जुड़े। जेड़ा तुसी सवेरे नितनेम विच जाप साहिब पढ़दे हो ना कि नमस्तवंग अकाले नमस्तवंग कृपाले नमस्तंग अरूपे नमस्तंग अनूपे, ए 199 छंद ते 22 199 बंद ते 22 छंद ए साहिब ने पौंटा साहिब की धरती ते बैठ के उचारे। जेड़ी चौपाई पढ़ने परणवो आदि एक अंकारा जसल मैयल कियो पसारा, ए पौंटा साहिब की धरती ते उचारी। सवैये पढ़ने श्रावक शुद्ध समूह सिधान के दीनन की प्रतपाल करे, यह उस धरती ते उचारे। 33 सवैये जागत जोत जपै निशबासुर, भी कबित खूक मलहारी गद गदा विभूतारी, यह सारी बाणी जिहड़ी है अकाल की उस्तत विच मेरे गुरु गोबिंद सिंह ने यमुना के कंढे ते बैठ के उचारी। साहब कहिंदे देश चाल हम ते पुन भई शहर पावटा की सुध लई, कलंदरी तट करे बिलासा अनक भांत के पेखे तमाशा। उथे फिर साहब ने एक जिक्र किया, कहने तय के सिंह घने चुन मारे सिंह दर ते शेर। कहते ने ओ शेर जेड़े लोगों के घर पशुआ जिया का नुकसान करते सन, गुरु गोबिंद सिंह कहते ने एक नहीं भावे उथे गुरुद्वारा पौंटा साहब नेड़े एक ही शिकार कर दिते शेर का शिकार किया, पर विचित्र नाटक के मुताबिक साहब कहते ने तय के सिंह घने चुन मारे, चुन चुन के वंगार वंगार के जिहड़े शेर सन उन्हां शंखेरां दा गुरु गोबिंद सिंह ने मुकाबला करके आप उन्हां दा शिकार कीता। हालां उम्र चढ़दी जवानी विच ने तैके सिंह घने चुन मारे, होर की मारिया रोज रीश बहु भांत पदारे, जिहड़े रिछ सन रोज सन जंगली जानवर बघियार सन चुन चुन के उन्हां नूं घेर के शिकार कीता। कहिंदे ने जदों असीं अजे उस धरती ते बैठ के रब दी सिफत ते खूनखार जीवां दा मुकाबला करदे पैसा, उसे वक्त फौत फतेह शंभ कोपा तब राजा लो परा हम शो बिन काजा। कहिंदे ने जिस फतेह शाह दी सुलह कराई बगैर मतलब तो, कहिंदे ने गुस्से विच आ गया मजबूरन, कहिंदा गुरु गोबिंद सिंह सच्चा पातशाह मैनू उत्थे जंग करन वास्ते तैयार होना पिया। इथों मुढ बजदा पंघाणी दे युद्ध दा, ध्यान देना कि फतेह शाह मैं अर्ज कीती उहदी बच्ची भीम चंद दे लड़के नाल मंगणी होई है, बरात गई 22 धार दे राजे भीम चंद दी बरात भी शामिल होए बच्चे दी च। पौंटा साहिब दे घाट तो इन्हां ने निकलना सी, हजूर ने 12 दिनां विच पौंटा साहिब दा किला तैयार कीता सी। जिन्ने भी सिख सन इत्थे आए इसे पौंटा साहिब दी धरती ते संडौरे पिंड दा रहण वाला पीर बुद्धू शाह गुरु गोबिंद सिंह दे चरणां भी जुड़िया, जिहदा असली नाम सी सैयद बदरुद्दीन। सैयद बदरुद्दीन ने मत्था टेकिया, ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ? ਮਹਾਰਾਜ ਕਹਿੰਦੇ ਨੇ ਜਦੋਂ ਦਵੈਸ਼ ਦਾ, ਦੂਈ ਦਾ, ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ, ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ, ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ, ਇਹਨਾਂ ਪਠਾਨਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ, ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਨ ਪਾਉਂਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਨ ਤੇ 500 ਉਦਾਸੀ ਸਾਧੂ, ਉਹ ਵੀ ਪਾਉਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਾਉਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਾਉਂਟਾ ਸਾਹਿਬ ਦੇ ਘਾਟ ਤੋਂ, ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ। ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪੌਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ ਮੈਂ ਪੌਂਟੇ ਨੇੜਿਓ ਨਿਕਲਣਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ, ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ, ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਵੱਡੋ ਕਲੂ ਮੈਂ ਸਾਕਾ, ਜਿਹਨੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ, ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ ਮੇਰੇ ਪੁੱਤਰ ਨੂੰ ਨਿਕਲਣ ਦਿਓ ਅਜਮੇਰ ਚੰਦ ਨੂੰ, ਨਹੀਂ ਤੇ ਸਾਹਿਬ ਵਾਲਾ ਦਿਨ ਨਿਕਲ ਜਾਣਾ। ਸਾਹਿਬ ਨੇ ਕਿਹਾ ਠੀਕ ਹੈ, ਪ੍ਰਵਾਨ ਕੇਵਲ 5-7 ਬੰਦੇ ਉਹਦੇ ਨਾਲ ਹੋਣਗੇ। ਅਜਮੇਰ ਚੰਦ ਤੇ ਉਹ ਪ੍ਰੋਤ ਵਜ਼ੀਰ ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਆਏ, ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇੱਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋਲਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ
जिन्हें जिन्हें सगन देना वो इकट्ठे हुंदे आए राजे महाराजे इकट्ठे होए परोत ने पुकार के कहा किसे राजे वालों 5,000 किसे वालों 2,000 किसे वालों हद 10,000 आखिर ते उन्हें कहा गुरु गोबिंद सिंह वालों 1,00,000 रुपये का सगन। भीम चंद तड़ उठिया कहिंदा फतेह शाह जेड़ा मेरे रस्ते नू रोकदा है उन्हूं तू अपनी धी दे विआह भी शामिल कीता है साड़ी परे दरबार विच नक वड्डी गई एक फकीर टिब्बे ते रहण वाला इन्ना सगन भेजे। कहिंदा जे तू गुरु गोबिंद सिंह दा सगन लैणा है ते मैं तेरी धी दा डोला नहीं लैके जाणा डोला तेरी धी दा तेरे घर रहेगा। भीम चंद इक्को दम गुस्से विच उठ के तुर पिया। दीवान नंद चंद समझ गया भी यह शरारती बंदा है खेड करेगा इन्ना सियाणा सिख उन्हें श्रीनगर दे विच नहीं रहिश रखी बाहर मैदान विच रखी जिधर पौंटा साहिब वाला रस्ता पैंदा सी। भीम चंद नूं मनान गए कहिंदा पहली गल फतेह शाह ए गुरु दा तू सगन लैणा नहीं आपां सिखां नूं कुट के धक्के नाल खोणा जे उस तरह लै लिया ते फिर तां गल कोई ना बनी सिखां नूं कुट मार के खोणा है कि गुरु गोबिंद सिंह तक सुनिया तां पहुंचे कि भीम चंद किन्नी कु ताकत है। पहली गल इन्हां सिखां नूं कुटना पएगा दूसरा मैं तेरी बच्ची की डोली तां चुकांगा मैं हुण वापस इस तरह नहीं जाना पौंटा साहिब नूं उजाड़ना है ते जेड़ी गुरु गोबिंद सिंह नाल जंग लड़नी है उहदा मोरी सब तो अगे तू होवेगा। हुण बच्चे ने सोचा कि समाज सी जे धी की डोली जिन्हें लावां लईआं होण उहदी डोली कोई छड के चला जाए। आखिर वह एक धी का बाप सी अंदर दहल गया डोल गया कहिंदा बिल्कुल ठीक है मैं सगन नहीं खोवांगा मैं तेरे अगे होके गुरु गोबिंद सिंह दे विरुद्ध लड़ांगा। ते जदों इह सगन खोण लई पहुंचे नंद चंद कहिंदा अगे तां देना सी उत्थे टाकरा होया यमुना दे कंढे ते नंद चंद होरी सारा समान लैके वापस आ गए कहन लगे महाराज हुण तैयारी करो उधर गुरु गोबिंद सिंह महाराज उह सानू खत्म करन ते तुले ए वापस पौंटा साहिब पहुंच गए। इत्थे फिर गुरु गोबिंद सिंह कहिंदे ने देखो ए फतेह शाह कौपा तब राजा लो परा हमसो बिन काजा फतेह जा असी ते तेरी धी दे विआह विच शामिल होण गए हद होगी तू एक वारी दृढ़ता रहिंदो तेरी लोक परलोक विच इज्जत ढक दे पर दोख के एक दबके नाल तू डोल गया ते गुरु गोबिंद सिंह दा मुकाबला करन लई सब तो अगे तुरिया। तवारीख दे पन्ने ने फतेह शाह तुरिया इन्हां ने बच्चा ते डोली तोड़ दिते 10,000 दे करीब पहाड़ियां दी फौज सी जिहड़ा पहला हल्ला गुरु गोबिंद सिंह उत्ते कीता गया ते गुरु गोबिंद सिंह कोल कौन जी अपने प्यारे सिख भूआ दे जिहड़े 5 पुत्तर ने संघो शाह गुलाब राय गंगा राम मारी चंद ये 5 भरा जिहड़े सूरवीर ए मामा कृपाल लाल चंद कई लाल चंद हवाई हलवाई का जिक्र करते ने पर सोहन सिंह शीतल ने लाल चंद भाई विधि चंद के भतीजे के पुत्र का जिक्र किया। ओ ते साहब दे कोल जिहड़े 500 पठान भर्ती किए सन जदों पता लगा पहाड़िए आउंदे पए ने रातों रात इन्हां पहाड़ियां नाल गंढ संड कर ली कहन लगे सी ऐन मौके ते सवेरे गुरु गोबिंद सिंह नूं जवाब देंगे पर शर्त एक के पौंटा दी जिन्नी भी लुट होवेगी वह साडी होवेगी दूसरी गल कि लुट तो बाद इनाम सानू मूंह मंगिया दिता जाएगा। पहाड़ियां ने कहा बिल्कुल ठीक है 4 पठान आगू निजावत खान भीखन खान उमर खान ये 3-4 इकट्ठे हो के गुरु गोबिंद सिंह दे चरणा विच पहुंचे ते कहन लगे कि असी अज रात छड के चले जाना किसी ने कहा मेरे पुत्र दा विआह किसी ने कहा मेरा बाप बीमार किसी ने कहा मेरे बच्चे रोंदे ने। सह मुस्कुरा पै कहन लगे पठानो जिदन तुहानू पीर जी ने रखाया सी उदन तुसी तरले लेंदे सो पेट भर के रोटी मिल जा सी रह जागे अज समा आया ते दौड़दे पए हो। कहन लगे सी रहना नहीं गुरु गोबिंद सिंह कहिंदे जे जंग तो डर के दौड़दे हो मैं तुहानू रब ते विश्वास करके एक वादा करना वा तुसी अगे हो के जूझो पावे ना पर दौड़ो ना अखीर ते जित तुहाडी झोली विच पएगी रब ते यकीन करियो। पर 400 पठान जेड़े ने ए साहिब गुरु गोबिंद सिंह नूं छड के चले गए। एक पठान सरदार काले खां ओ साहिब गुरु गोबिंद सिंह दे चरणा विच टिक गया कहिंदा दाता भावें मर जावां भावें रवां हुण मैनूं रुपईए दी भी परवाह नहीं ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ, ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ, ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ, 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਾਈ, ਹੱਥ ਵਿੱਚ ਮੁਤਹਿਰ ਪਕੜ ਕੇ ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਤੂੰ ਕਿਉਂ ਨਹੀਂ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਸਦਾ ਪਿਆ ਸਾਂ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉੱਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖੱਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਸ ਕੇ ਕਿਹਾ ਉਹ ਚੰਗਾ ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਟਾ ਸਾਹਿਬ ਦੇ ਨੇੜੇ ਅੱਜ ਉਹ ਸਥਾਨ ਬਣ ਚੁੱਕਾ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਪੰਘਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਤਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਟਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ, ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਨ। ਹਯਾਤ ਖਾਨ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜੀ ਤੀਰ ਦੀ ਬਾਛੜ ਲਾਈ ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਏ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਨ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਨ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ? ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ, ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ। ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ, ਮਹਾਰਾਜ ਅਸੀਸ ਦਿਓ ਮੈਨੂੰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ, ਕਿਰਪਾਨ ਨੇਜ਼ਾ ਬਰਸ਼ਾ ਕੋਈ ਨਾਗ ਨਹੀਂ ਕੋਈ ਤੀਰ। ਕਹਿੰਦਾ, ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆਹ ਸੋਟਾ ਹੀ ਮੇਰੇ ਹੱਥ ਵਿੱਚ ਏ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ, ਦੇਖ ਗੁਰੂ ਕਾ ਸੂਰਮਾ ਢਿੱਲੜ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ। ਕਹਿੰਦਾ, ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ, ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ, ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ? ਅਸੀਂ ਤਾਂ ਕਈ ਪੁਸ਼ਪਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ, ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘਿਆ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ, ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ। ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ। ਸਿਰ ਵਿੱਚੋਂ ਮਿੱਝ ਇੰਜ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੱਦਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਬਚਿੱਤਰ ਨਾਟਕ ਵਿੱਚ ਬਚਨ ਹੈ, ਕਿਰਪਾਲ ਕੋਪੀਅੰਗ। ਕਹਿੰਦੇ ਨੇ, ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ। ਕਹਿਣ ਲੱਗੇ, ਹੱਟੀ ਖਾਨ ਹਯਾਤ ਕੇ ਸੀਸ ਜਹਾਰੀ। ਹਯਾਤ ਖਾਂ ਜਿਹੜਾ ਹੱਟੀ ਤੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ, ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿੰਦੇ, ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ। ਇੱਕੋ ਦਮ ਉਹਦੇ ਸਿਰ ਦੀ ਮੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਹੱਟੀ ਖਾਨ ਹਯਾਤ ਕੇ ਸੀਸ ਝਾਰੀ, ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ। ਕਹਿਣ ਲੱਗੇ, ਮਾਨੋ ਮਾਖਨੰਗ ਮਟਕੀ ਕਾਨ ਫੋਰੰਗ, ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਪਾ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾਂ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ, ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ, ਉੱਧਰ ਹਯਾਤ ਖਾਂ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਤ ਖਾਂ। ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ, ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ, ਇਹ ਤੀਰਾਂ ਦੀ ਵਰਖਾ ਕਰਦਾ ਆ। ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ, ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ, ਮੈਂ ਮੁਕਾਬਲਾ ਕਰਾਂ। ਦੋਨੋਂ ਸੂਰਮੇ ਜੂਝੇ, ਨਜਾਬਤ ਖਾਂ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਇੱਕ ਸਾਂਝਾ ਵਾਰ ਹੋਇਆ। ਉਧਰੋਂ ਨਜਾਬਤ ਖਾਂ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ। ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ, ਮਾਰ ਨਜਾਬਤ ਖਾਨ ਕੋ ਸੰਘੋ ਜੁਜੇ ਜੁਝਾਰ। ਬਚਿੱਤਰ ਨਾਟਕ, ਮਾਰ ਨਜਾਬਤ ਖਾਨ ਕੋ ਸੰਘੋ ਜੁਜੇ ਜੁਝਾਰ, ਹਾਂ ਹਾਂ ਇਹ ਲੋਕਾਂ ਭਇਓ ਸੁਰਗ ਲੋਕ ਜੈਤਾਰ। ਕਹਿੰਦੇ ਨੇ, ਮੇਰੀ ਭੂਆ ਦਾ ਪੁੱਤਰ ਜਦੋਂ ਦੁਨੀਆਂ ਤੋਂ ਗਿਆ ਤੇ ਰੱਬ ਦੇ ਘਰ ਵਿੱਚ ਉਹਦੀ ਕਰਨੀ ਨੂੰ ਦੇਖ ਕੇ ਜੈ ਜੈਕਾਰ ਕੀਤੀ ਗਈ। ਪਹਿਲਾਂ ਸੰਘੋ ਸ਼ਾਹ ਸ਼ਹੀਦ ਹੋਇਆ, ਪਰਤ ਕੇ ਦੂਜਾ ਇਹਨਾਂ ਦੀ ਭੂਆ ਦਾ ਪੁੱਤਰ ਜੀਤ ਮੱਲ, ਉਹਨੇ ਇਜਾਜ਼ਤ ਮੰਗੀ, ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ। ਇਹ ਬੜਾ ਤਕੜਾ ਤੀਰ ਅੰਦਾਜ਼ ਸੀ, ਇਹਦਾ ਤੀਰ ਕਦੀ ਖਾਲੀ ਜਾਂਦੇ ਹੀ ਨਹੀਂ ਸੀ। ਉੱਧਰ ਜੀਤਮਲ, ਇੱਧਰ ਹਰੀ ਚੰਦ, ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ। ਇੱਧਰ ਜੰਗ ਹੁੰਦਾ ਹੈ ਤੇ ਕਿਸੇ ਦੀ ਖਬਰ ਜਾ ਸੰਡੋਰੇ ਦਿੱਤੀ, ਨੇੜੇ ਪੈਂਦਾ ਸੀ ਪੀਰ, ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ। ਪੀਰ ਨੇ ਪੱਲੂ ਫੇਰ ਦਿੱਤਾ ਸੰਡੋਰੇ ਦੇ ਚਾਰ ਚਫੇਰੇ, ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਪੜ ਬੰਨ ਕੇ ਤੁਰਿਓ, ਕੀ ਹੋਇਆ ਜੇ ਪਠਾਨ ਧੋਖਾ ਦੇ ਗਏ। ਚਾਰ ਜਵਾਨ ਪੁੱਤਰ ਆਪਣੇ, ਦੋ ਸੱਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ, ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ। ਆਪਣਾ ਬਾਪ, ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਪਿਆ। ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਉਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤਮਲ ਦੇ ਜੰਗ ਵਿੱਚ ਜੀਤਮਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਤੱਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ, ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ? ਕਹਿਣ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਹਿ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ, ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ, ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰੰਗ, ਇਹ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਨੰਗ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ। ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰ ਦਾ ਘੋੜਾ, ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ। ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨੰਗ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ। ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਖਿਓ ਦਈਵ, ਮੈਂ ਦਈਵ ਦਰ ਤੇ ਵਾਹਿਗੁਰੂ, ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸਵੈ ਕੈ ਸਦਾਇੰਗ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਹ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ, ਮੈਂ ਕਾਨ ਸਵੈ ਕੈ ਸਦਾਇੰਗ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਮਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ, ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ, ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ। ਉਹ ਸ਼ਬਦ ਅੱਗੇ ਅਰਜ ਕਰਨਾ, ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਮ ਸੋ ਪੇਟੀ ਮਝਾਰੰਗ ਵਿਦਿਅੰਗ ਚਿਲਕਤੰਗ ਦੁਆਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ ਨੂੰ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ, ਪੇਟ ਵਿੱਚ ਥੋੜੀ ਜਿਹੀ ਤਸੀ। ਕਹਿਣ ਲੱਗੇ ਕਲਨ ਕੇਵਲੰ ਦਾਸ ਜਾਨਿੰਗ ਬਚਾਏ। ਦੇਖੋ ਨਿਮਰਤਾ, ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਪ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਤਾਏ ਆਏਂਗ। ਸਾਹਿਬ ਕਹਿਣ ਲੱਗੇ ਕਲੰਗ ਕੇਵਲੰਗ ਦਾਸ ਜਾਨਕ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ ਹੈ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ ਸਬੈ ਵੀਰ ਧਾਏ ਸਰੋਗੰਗ ਚਲਾਏ ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ। ਇੱਕ ਤੀਰ ਭੱਥੇ ਵਿੱਚੋਂ ਕੱਢਿਆ, ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਤਾਏ। ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ ਸਬੈ ਵੀਰ ਧਾਏ ਸਰੋਗੰਗ ਚਲਾਏ ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ। ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ ਸਾ ਕਰੋੜ ਰਾਇੰਗ ਵਾਹੇ ਕਾਲ ਕਾਇੰਗ ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਤ ਭਾਗੈ। ਫਿਰ ਸਾਹਿਬ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ ਪਰ